ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰ ਦੇਵਨ ਹਾਰ ਨਾ ਜਾਣੈ ਜੀਓ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੈ ਮਾਇਆ ਮੋਹ ਮਗਨ ਅੰਧਿਆਰ ਦੇਵਨ ਹਾਰ ਨਾ ਜਾਣੈ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਰਮ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਅਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਔਰ ਸਤਸੰਗਤ ਕਰਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਵਿੱਚ ਹਾਜ਼ਰੀਆਂ ਭਰਦੇ ਹੋ। ਉਸ ਤੋਂ ਉਪਰੰਤ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰਾਂ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਉਸ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਔਰ ਚੱਲ ਰਹੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਦਾ ਇਹ ਸੁਭਾਗਾ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸੁਣ ਹਰ ਕਥਾ ਉਤਾਰੀ ਮੈਲ ਮਹਾਂਪੁਨੀਤ ਭਏ ਸੁਖ ਸੈਲ। ਗੁਰੂ ਕੀ ਬਾਣੀ ਦੀ ਪਵਿੱਤਰ ਤੋਂ ਪਵਿੱਤਰ ਕਥਾ ਸੁਣ ਕਰਕੇ ਜਨਮਾਂ ਜਨਮਾਂ ਦੀਆਂ ਪਾਪਾਂ ਦੀਆਂ ਮੈਲਾਂ ਵਿਕਾਰਾਂ ਦੀਆਂ ਮੈਲਾਂ ਅਤੇ ਇਸੇ ਤਰ੍ਹਾਂ ਅਗਿਆਨ ਜਨ ਦੀਆਂ ਜਿੰਨੀਆਂ ਵੀ ਮੈਲਾਂ ਹਨ ਉਹ ਸਾਰੀਆਂ ਦੂਰ ਹੋ ਜਾਂਦੀਆਂ ਨਿਵਿਰਤ ਹੋ ਜਾਂਦੀਆਂ ਗੁਰਬਾਣੀ ਦੀ ਪਾਵਨ ਪਵਿੱਤਰ ਕਥਾ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਨੂੰ ਧੋ ਕੇ ਹਿਰਦੇ ਨੂੰ ਸ਼ੁੱਧ ਔਰ ਪਵਿੱਤਰ ਕਰ ਦਿੰਦੀ ਹੈ। ਸਤ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸੋਰਠ ਰਾਗਣੀ ਵਿੱਚ ਆਪਣੇ ਉੱਤੇ ਮਹਾਨ ਬਖਸ਼ਿਸ਼ ਕਰ ਰਹੇ ਹਨ। ਕਿਤੇ ਹਜ਼ੂਰ ਨੇ ਗੁਰਸਿੱਖਾਂ ਨੂੰ ਬੜੇ ਪ੍ਰੇਮ ਦੇ ਨਾਲ ਜਿਵੇਂ ਪਿਤਾ ਆਪਣੇ ਬਾਲਕ ਨੂੰ ਗੋਦ ਵਿੱਚ ਲੈ ਕੇ ਬੜੇ ਪਿਆਰ ਨਾਲ ਉਸ ਨੂੰ ਸ਼ੁਭ ਸਿੱਖਿਆ ਔਰ ਸ੍ਰੇਸ਼ਟ ਅਮੋਲਕ ਬਚਨ ਸਮਝਾ ਕੇ ਬਾਲਕ ਦੀ ਜ਼ਿੰਦਗੀ ਨੂੰ ਸੁਖੀ ਕਰ ਦਿੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਵੀ ਸਾਡੇ ਲੋਕ ਪ੍ਰਲੋਕ ਦੇ ਰੱਖਿਅਕ, ਸਾਡੇ ਪਿਤਾ ਸਰੂਪ ਸਤਿਗੁਰੂ ਮਹਾਰਾਜ ਜੀ ਸੰਗਤ ਰੂਪ ਗੋਦ ਵਿੱਚ ਸਾਨੂੰ ਬਿਠਾ ਕਰਕੇ ਆਪਣਾ ਪ੍ਰੇਮ ਭਰਿਆ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹੈ, ਜਿਸ ਕਰਕੇ ਸਾਡਾ ਇਹ ਮਨੁੱਖਾ ਤਨ ਸੁਹੇਲਾ ਸੁਖੀ ਹੋ ਜਾਏ, ਸਫਲਾ ਹੋ ਜਾਏ। ਕਈ ਵਾਰੀ ਬੱਚੇ ਨੂੰ ਅਨੇਕਾਂ ਵਾਰੀ ਸਮਝਾਉਣ ਦੇ ਬਾਵਜੂਦ ਜੇ ਵਾਰ ਵਾਰ ਨਾ ਸਮਝੇ, ਫਿਰ ਮਾਤਾ ਪਿਤਾ ਥੋੜ੍ਹੀ ਤਾੜਨਾ ਕਰਕੇ ਵੀ ਸਮਝਾਉਣ ਦਾ ਯਤਨ ਕਰਦੇ ਹੈ। ਉਹਨਾਂ ਦੇ ਮਨ ਵਿੱਚ ਬੱਚੇ ਦੇ ਭਲੇ ਦੀ ਭਾਵਨਾ ਹੋਇਆ ਕਰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕਈ ਵਾਰੀ ਸਾਨੂੰ ਇਸ ਤਰ੍ਹਾਂ ਵੀ ਆਪਣੇ ਪਾਵਨ ਪਵਿੱਤਰ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ। ਅੱਜ ਦੇ ਸ਼੍ਰੀ ਮੁਖਵਾਕ ਅੰਦਰ ਵੀ ਇਸੇ ਤਰ੍ਹਾਂ ਸਾਨੂੰ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ। ਹੇ ਮੂਰਖ ਮਨਾ, ਉਹ ਵਾਹਿਗੁਰੂ ਪਰਮੇਸ਼ਰ, ਜੋ ਜੋ ਤੂੰ ਪਾਪ ਕਰਮ ਕਰਦਾ ਹੈ ਔਰ ਪਰਦਾ ਪਾ ਕੇ ਪਾਪ ਕਰਮਾਂ ਨੂੰ ਪਾਪਾਂ ਨੂੰ ਲੁਕਾਉਣ ਦਾ ਯਤਨ ਕਰਦਾ ਹੈ, ਵਾਹਿਗੁਰੂ ਪਰਮੇਸ਼ਰ ਭਾਵੇਂ ਲੱਖ ਪਰਦੇ ਪਾਉਣ ਦਾ ਯਤਨ ਕਰੇ ਪਰ ਉਹ ਫਿਰ ਵੀ ਤੇਰੇ ਭੈੜੇ ਕਰਤੱਵਾਂ ਨੂੰ ਜਾਣਦਾ ਹੈ ਔਰ ਦੇਖਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਸੋਰਠ ਰਾਗਣੀ ਅੰਦਰ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਾਂ ਨੂੰ ਪਰਮ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ।
ਮਾਇਆ ਮੋਹ ਮਗਨ ਅੰਧਿਆਰ,
ਮਾਇਆ ਦੇ ਮੋਹ ਵਿੱਚ ਮਗਨ ਇੰਨਾ ਮਸਤ ਹੋਇਆ ਬੈਠਾ ਹੈ ਇਹ ਜੀਵ, ਜਿਵੇਂ ਸ਼ਰਾਬੀ ਬੰਦਾ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਹੈ, ਇਸੇ ਹੀ ਤਰ੍ਹਾਂ ਤੂੰ ਮਾਇਆ ਦੇ ਮੋਹ ਦੇ ਵਿੱਚ ਇੰਨਾ ਮਸਤ ਹੋਇਆ ਬੈਠਾ ਔਰ ਅਗਿਆਨ ਦੇ ਹਨੇਰੇ ਵਿੱਚ ਇੰਨਾ ਮਸਤ ਹੈ ਔਰ ਇੰਨਾ ਮਾਇਆ ਦਾ ਮੋਹ ਦਾ ਤੂੰ ਜਕੜਿਆ ਹੋਇਆ ਹੈ ਔਰ ਤੇਰੇ ਉੱਤੇ ਮਾਇਆ ਦੇ ਮੋਹ ਦਾ ਇੰਨਾ ਵੱਡਾ ਪਰਦਾ ਪਿਆ ਹੋਇਆ ਹੈ।
ਦੇਵ ਨਹਾਰ ਨਾ ਜਾਨ,
ਜਿਹੜਾ ਵਾਹਿਗੁਰੂ ਤੈਨੂੰ ਜਨਮ ਤੋਂ ਲੈ ਕੇ ਅੰਤ ਤੱਕ ਹਰ ਤਰ੍ਹਾਂ ਦੀਆਂ ਤੇਰੀਆਂ ਲੋੜਾਂ ਪੂਰੀਆਂ ਕਰਦਾ, ਹਰ ਤਰ੍ਹਾਂ ਦੀਆਂ ਤੈਨੂੰ ਦਾਤਾਂ ਬਖਸ਼ਿਸ਼ ਕਰਦਾ ਹੈ ਔਰ ਲੋਕ ਪ੍ਰਲੋਕ ਦੇ ਵਿੱਚ ਤੇਰੇ ਸਾਰੇ ਕਾਰਜ ਸਵਾਰਦਾ ਹੈ, ਉਸ ਦੇਣ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਜਾਣਦਾ ਨਹੀਂ, ਉਸ ਵੱਲ ਕਦੇ ਤੇਰਾ ਧਿਆਨ ਨਹੀਂ ਜਾਂਦਾ ਕਿ ਜਿਹੜੀ ਵੀ ਤੈਨੂੰ ਦੁਨੀਆਂ ਦੇ ਵਿੱਚ ਮਾਇਆ ਦੇ ਪਦਾਰਥਾਂ ਦੀ ਪ੍ਰਾਪਤੀ ਹੋਈ ਉਸ ਵਿੱਚ ਇੰਨਾ ਮਸਤ ਹੈ ਔਰ ਅਗਿਆਨ ਦੇ ਹਨੇਰੇ ਦੇ ਵਿੱਚ ਇੰਨਾ ਤੂੰ ਫਸਿਆ ਹੋਇਆ ਬੈਠਾ ਹੈ, ਦਾਤਾਂ ਦੇਣ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਭੁੱਲੀ ਬੈਠਾ ਹੈ। ਤੂੰ ਇੱਕੋ ਗੱਲ ਆਪਣੇ ਮਨ ਵਿੱਚ ਸੋਚਦਾ ਹੈ ਕਿ ਇਹ ਤਾਂ ਮੈਂ ਆਪਣੀ ਸਿਆਣਪ ਨਾਲ ਮਾਇਆ ਕਮਾਈ ਹੈ, ਇਹ ਦੁਨੀਆਂ ਦੇ ਪਦਾਰਥ ਮੈਂ ਆਪਣੀ ਮਿਹਨਤ ਮੁਸ਼ਕਤ ਨਾਲ ਕਮਾਏ ਹਨ, ਇਹਨਾਂ ਉੱਤੇ ਮੇਰਾ ਹੀ ਅਧਿਕਾਰ ਹੈ। ਇਸ ਕਰਕੇ ਇਹਨਾਂ ਤੋਂ ਮਾਇਆ ਦੇ ਪਦਾਰਥਾਂ ਦੇ ਮੋਹ ਦੇ ਵਿੱਚ ਮਸਤ ਹੈ ਕਿ ਦੇਣ ਵਾਲਾ ਜੋ ਵਾਹਿਗੁਰੂ ਪਰਮੇਸ਼ਰ ਤੈਨੂੰ ਦਾਤਾਂ ਦੇਣ ਵਾਲਾ ਦਾਤਾ ਹੈ ਉਸ ਨੂੰ ਭੁੱਲੀ ਬੈਠਾ ਹੈ। ਦੇਦਾ ਦੇ ਲੈਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਦਾਤਾਂ ਦੇਣ ਵਾਲਾ ਐਡਾ ਵੱਡਾ ਦਿਆਲੂ ਹੈ ਕਿ ਉਹ ਦਾਤਾਂ ਦਈ ਜਾਂਦਾ ਲੈਣ ਵਾਲੇ ਜੀਵ ਥੱਕ ਜਾਂਦੇ ਹੈ ਪਰ ਉਹ ਦੇਣ ਵੱਲੋਂ ਕਦੇ ਵੀ ਇਨਕਾਰ ਨਹੀਂ ਕਰਦਾ। ਇਸ ਕਰਕੇ ਤੂੰ ਉਸ ਦੇਵਣ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਵਾਸਤੇ ਭੁੱਲਿਆ ਹੋਇਆ ਭੁੱਲੀ ਬੈਠਾ ਔਰ ਉਸ ਵਾਹਿਗੁਰੂ ਪਰਮੇਸ਼ਰ ਦਾ ਤੂੰ ਕਦੇ ਸ਼ੁਕਰਾਨਾ ਨਹੀਂ ਕਰਦਾ ਔਰ ਜਿਹੜੇ ਪਦਾਰਥ ਉਸ ਨੇ ਤੈਨੂੰ ਦਿੱਤੇ ਹੈ ਕਦੇ ਇਹਨਾਂ ਪਦਾਰਥਾਂ ਨੂੰ ਉਸ ਵਾਹਿਗੁਰੂ ਦੇ ਨਿਮਿੱਤ ਵੀ ਅਰਪਣ ਕਰਕੇ ਆਪਣੀ ਕਮਾਈ ਨੂੰ ਸਫਲ ਕਰ ਲਵੇ। ਪਰਮੇਸ਼ਰ ਦੇ ਨਿਮਿੱਤ ਇਹਨਾਂ ਬਖਸ਼ਿਸ਼ ਹੋਏ ਪਦਾਰਥਾਂ ਨੂੰ ਲੇਖੇ ਲਾ ਦੇਵੇਂ ਔਰ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰੇ ਕਿ ਹੇ ਵਾਹਿਗੁਰੂ ਪਰਮੇਸ਼ਰ ਇਹ ਆਪ ਜੀ ਦੀ ਕਿਰਪਾ ਨਾਲ ਹੀ ਸਾਰਾ ਕੁਝ ਪ੍ਰਾਪਤ ਹੋਇਆ ਪਰ ਐਸੀ ਭਾਵਨਾ ਨਹੀਂ ਨਾ ਸ਼ੁਕਰਾ ਹੋਇਆ ਹੋਣ ਕਰਕੇ ਦੇਣ ਵਾਲੇ ਵਾਹਿਗੁਰੂ ਨੂੰ ਤੂੰ ਭੁੱਲੀ ਬੈਠਾ ਉਸ ਨੂੰ ਜਾਣਦਾ ਸਮਝਦਾ ਨਹੀਂ ਹੈ ਜਿਸ ਨੇ ਤੇਰੇ ਉੱਤੇ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਹਨ।
ਜੀਓ ਪਿੰਡ ਸਾਜ ਜਿਨ ਰਚਿਆ।
ਜੀਓ ਦਾ ਅਰਥ ਹੈ ਸੂਖਮ ਸਰੀਰ ਤੇਰੇ ਅੰਦਰ, ਪਿੰਡ ਸਥੂਲ ਸਰੀਰ, ਅੰਗ ਪ੍ਰਤ ਅੰਗ ਜਿੰਨੇ ਵੀ ਤੇਰੇ ਬਣਾਏ ਹੈ, ਜਿਹਨੇ ਤੈਨੂੰ ਸਾਜਿਆ, ਜਿਸ ਵਾਹਿਗੁਰੂ ਪਰਮੇਸ਼ਰ ਨੇ ਤੇਰੀ ਰਚਨਾ ਕੀਤੀ ਹੈ, ਭਾਵ ਸਰੀਰ ਤੋਂ ਲੈ ਕੇ ਸੂਖਮ ਸਰੀਰ ਤੱਕ ਜੋ ਕੁਝ ਵੀ ਸਾਜਿਆ, ਜੋ ਕੁਝ ਵੀ ਬਣਾਇਆ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਰਚਿਆ ਹੈ, ਸਾਰੀ ਉਸੇ ਦੀ ਤੇਰੇ ਉੱਤੇ ਕਿਰਪਾ ਹੈ।
ਬਲ ਆਪਣੋ ਕਰ ਮਨ।
ਪਰ ਇੰਨੀ ਅਗਿਆਨ ਦੇ ਹਨੇਰੇ ਦੇ ਵਿੱਚ ਫਸਿਆ ਹੋਇਆ ਹੈ ਕਿ ਜੋ ਕੁਝ ਵੀ ਤੈਨੂੰ ਪ੍ਰਾਪਤ ਹੋਇਆ ਇਸ ਵਿੱਚ ਆਪਣੀ ਬਲ ਆਪਣੀ ਤਾਕਤ ਦਾ ਜ਼ੋਰ ਮੰਨੀ ਬੈਠਾ ਕਿ ਮੈਂ ਆਪਣੇ ਬਲ ਨਾਲ ਆਪਣੇ ਜ਼ੋਰ ਨਾਲ ਆਪਣੀ ਤਾਕਤ ਨਾਲ ਹੀ ਸਭ ਕੁਝ ਹਾਸਲ ਕੀਤਾ ਹੈ। ਇਹਨਾਂ ਤੋਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁੱਲੀ ਹੋਇਆ ਭੁੱਲੀ ਬੈਠਾ ਹੈ।
ਮਨ ਮੂੜੇ ਦੇਖ ਰਹੇ ਪ੍ਰਭ ਸੁਆਮੀ।
ਔਰ ਉਸ ਵਾਹਿਗੁਰੂ ਨੂੰ ਭੁੱਲ ਕੇ ਤੇਰੇ ਮਨ ਵਿੱਚੋਂ ਉਸ ਵਾਹਿਗੁਰੂ ਦਾ ਡਰ ਔਰ ਭੈ ਵੀ ਖਤਮ ਹੋ ਗਿਆ। ਉਹਦਾ ਭੈ ਵੀ ਤੇਰੇ ਮਨ ਵਿੱਚ ਨਹੀਂ ਹੈ, ਉਹਦਾ ਡਰ ਵੀ ਰੱਤੀ ਜਿੰਨਾ ਤੇਰੇ ਮਨ ਵਿੱਚ ਨਹੀਂ ਹੈ। ਹੇ ਮੂਰਖ ਮਨਾ, ਜੋ ਵੀ ਤੂੰ ਕਰਤੱਬ ਕਰਦਾ ਜੀਵਨ ਵਿੱਚ ਮਾੜੇ ਉਸ ਵਾਹਿਗੁਰੂ ਤੋਂ ਲੁਕੇ ਹੋਏ ਅਤੇ ਛਿਪੇ ਹੋਏ ਨਹੀਂ ਹਨ। ਔਰ ਮੂੜੇ ਦਾ ਅਰਥ ਨਾ ਸਮਝ ਵੀ ਹੁੰਦਾ ਹੈ, ਬਾਰ ਬਾਰ ਸਮਝਾਉਣ ਦੇ ਬਾਵਜੂਦ ਵੀ ਸਮਝੇ ਨਾ। ਇਸ ਕਰਕੇ ਇੰਨਾ ਹੇ ਮਨਾ ਨਾ ਸਮਝ ਹੋਇਆ ਬੈਠਾ ਉਸ ਸੁਆਮੀ ਪ੍ਰਭੂ ਵਾਹਿਗੁਰੂ ਪਰਮੇਸ਼ਰ ਜੋ ਤੇਰੇ ਕਰਤੱਬਾਂ ਨੂੰ ਮਾੜਿਆਂ ਨੂੰ ਉੱਤੇ ਬੈਠਾ ਦੇਖ ਰਿਹਾ ਹੈ ਉਸ ਨੂੰ ਵੀ ਭੁੱਲੀ ਬੈਠਾ, ਉਸ ਦਾ ਵੀ ਤੇਰੇ ਮਨ ਵਿੱਚ ਪਾਪ ਕਰਮ ਕਰਦਿਆਂ ਕਦੇ ਡਰ ਅਤੇ ਭੈ ਨਹੀਂ ਪੈਦਾ ਹੁੰਦਾ।
ਜੋ ਕਿਸ ਕਰ ਹੈ ਸੋਈ ਸੋਈ ਜਾਣ।
ਜੋ ਜੋ ਤੂੰ ਪਾਪ ਕਰਮ ਕਰਦਾ ਉਹਨਾਂ ਉਹਨਾਂ ਪਾਪ ਕਰਮਾਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਜਾਣਦਾ ਹੈ।
ਰਹਿ ਨਾ ਕਛੂ ਹੈ ਸ਼ਾਨੀ।
ਉਸ ਵਾਹਿਗੁਰੂ ਤੋਂ ਸ਼ਾਨੀ ਦਾ ਅਰਥ ਛੁਪਿਆ ਹੋਇਆ, ਭਾਵ ਲੁਕਿਆ ਹੋਇਆ ਕੁਝ ਵੀ ਨਹੀਂ ਰਹਿ ਸਕਦਾ। ਉਸ ਵਾਹਿਗੁਰੂ ਤੋਂ ਤੂੰ ਕੀ ਲੁਕਾ ਸਕਦਾ, ਉਸ ਵਾਹਿਗੁਰੂ ਤੋਂ ਕੁਝ ਵੀ ਲੁਕਿਆ ਨਹੀਂ ਰਹਿ ਜਾਂਦਾ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਜਾਣਦਾ ਜਾਣਦਾ ਕਿ ਉਹ ਵੇਖਦਾ ਹੈ
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਜਿਹਵਾ ਸਵਾਦ ਲੋਭ ਮਦ ਮਤ
ਇਸ ਤੋਂ ਅੱਗੇ ਜਵਾਨ ਦੇ ਪਦਾਰਥਾਂ ਦੇ ਖਾਣ ਦੇ ਜਿਹੜੇ ਸਵਾਦ ਹਨ ਇਹਨਾਂ ਦੇ ਵਿੱਚ ਔਰ ਪਦਾਰਥਾਂ ਨੂੰ ਇਕੱਠੇ ਕਰਨ ਦਾ ਲੋਭ ਜਿਹੜਾ ਹੈ ਇਸ ਵਿੱਚ ਤੂੰ ਮਸਤ ਹੋਇਆ ਬੈਠਾ ਔਰ ਇਸ ਤੋਂ ਅੱਗੇ ਫਿਰ ਮਦ ਤੇਰੇ ਮਨ ਵਿੱਚ ਹੰਕਾਰ ਵੀ ਬੜਾ ਪੈਦਾ ਹੋਇਆ ਹੋਇਆ ਹੈ ਔਰ ਜਵਾਨ ਦੇ ਪਦਾਰਥਾਂ ਦੇ ਸਵਾਦਾਂ ਨੂੰ ਜੋੜਨ ਵਿੱਚ ਪਦਾਰਥਾਂ ਦੇ ਲੋਭ ਨੂੰ ਭਾਵ ਪਦਾਰਥਾਂ ਨੂੰ ਇਕੱਤਰ ਕਰਨ ਦਾ ਲੋਭ ਔਰ ਮਦ ਹੰਕਾਰ ਦੇ ਵਿੱਚ ਵਾਹਿਗੁਰੂ ਨੂੰ ਭੁੱਲ ਕੇ ਤੂੰ ਮਸਤ ਹੋਇਆ ਇਹਨਾਂ ਪਦਾਰਥਾਂ ਦੇ ਖਾਣ ਵਿੱਚ ਹੀ ਲੱਗਾ ਹੋਇਆ ਹੈ ਔਰ ਜੋੜਨ ਵਿੱਚ ਲੱਗਾ ਹੋਇਆ ਹੈ ਅਤੇ ਜਦੋਂ ਇਹ ਪਦਾਰਥ ਜੁੜ ਜਾਂਦੇ ਹੈ ਫਿਰ ਤੂੰ ਇਹਨਾਂ ਦਾ ਬੜਾ ਹੰਕਾਰ ਕਰਦਾ ਕਿਤੇ ਕਹੋ ਮੇਰਾ ਸਮਾਨਾ ਕਰਨ ਹਾਰ ਤ੍ਰਿਣ ਜਾਨਾ ਐਸੀ ਤੇਰੇ ਮਨ ਦੇ ਵਿੱਚ ਹੰਕਾਰ ਦੀ ਭਾਵਨਾ ਹੰਕਾਰ ਦੀ ਤੇਰੇ ਅੰਦਰ ਐਸੀ ਇੱਛਾ ਪੈਦਾ ਹੋਈ ਹੋਈ ਹੈ
ਉਪਜੇ ਅਨਕ ਬੇਕਾਰਾ
ਪਰ ਵਾਹਿਗੁਰੂ ਨੂੰ ਭੁਲਾਉਣ ਕਰਕੇ ਜਿੰਨੇ ਜ਼ਿਆਦਾ ਭੋਗੰ ਤਾਂ ਰੋਗੰ ਊਚੰਗ ਤਾਂ ਨੀਚੰਗ ਜਿੰਨੇ ਜ਼ਿਆਦਾ ਸਵਾਦ ਲਾ ਲਾ ਕੇ ਜਵਾਨ ਦੇ ਪਦਾਰਥ ਖਾਨਾ ਜਿੰਨਾ ਲੋਭ ਲਾਲਚ ਕਰਕੇ ਪਦਾਰਥਾਂ ਨੂੰ ਜੋੜਨਾ ਜਿੰਨਾ ਹੰਕਾਰ ਵਿੱਚ ਮਸਤ ਹੈ ਸਾਰਾ ਕੁਝ ਵਾਹਿਗੁਰੂ ਨੂੰ ਭੁੱਲ ਕੇ ਇਸ ਨਾਲ ਕੀ ਹੋਏਗਾ ਅਨੇਕਾਂ ਹੀ ਵਿਕਾਰ ਤੇਰੇ ਅੰਦਰ ਪੈਦਾ ਹੋ ਜਾਣਗੇ ਅਨੇਕਾਂ ਦੋਸ਼ ਅਨੇਕਾਂ ਗੁਨਾਹਾਂ ਦਾ ਤੂੰ ਧਾਰਨੀ ਬਣ ਜਾਏਗਾ ਔਰ ਵਿਕਾਰ ਦਾ ਅਰਥ ਦੁੱਖ ਵੀ ਹੁੰਦਾ ਹੈ ਕਿ ਅਨੇਕਾਂ ਹੀ ਇਹਨਾਂ ਵਿਕਾਰਾਂ ਕਰਕੇ ਪਾਪਾਂ ਕਰਕੇ ਤੇਰੇ ਅੰਦਰ ਅਨੇਕਾਂ ਹੀ ਦੁੱਖ ਤੇਰੇ ਉੱਤੇ ਆ ਕੇ ਖੜ ਜਾਣਗੇ ਪੈਦਾ ਹੋ ਜਾਣਗੇ
ਬਹੁਤ ਜੋਨ ਭਰਮਤ ਦੁੱਖ ਪਾਇਆ
ਜੇ ਵਾਹਿਗੁਰੂ ਨੂੰ ਭੁੱਲ ਗਿਆ ਉਸ ਨੂੰ ਯਾਦ ਨਾ ਕੀਤਾ ਕਿਉਂਕਿ ਜਿਸ ਵਾਹਿਗੁਰੂ ਨੇ ਤੈਨੂੰ ਖਾਣ ਵਾਸਤੇ 36 ਪ੍ਰਕਾਰ ਦੇ ਪਦਾਰਥ ਬਖਸ਼ੇ ਹੈ ਜਿਸ ਵਾਹਿਗੁਰੂ ਨੇ ਪਹਿਨਣ ਵਾਸਤੇ ਵਸਤਰ ਦਿੱਤੇ ਹੈ ਤੈਨੂੰ ਸੰਸਾਰ ਦੇ ਸੁੱਖਾਂ ਵਾਸਤੇ ਮਾਇਆ ਅਤੇ ਹੋਰ ਪਦਾਰਥ ਬਖਸ਼ੇ ਹੈ ਜੇ ਤੂੰ ਉਸ ਨੂੰ ਭੁੱਲ ਗਿਆ ਭੁੱਲਣ ਕਰਕੇ ਅਨੇਕਾਂ ਵਿਕਾਰ ਤੇਰੇ ਅੰਦਰ ਪੈਦਾ ਹੋ ਗਏ ਫਿਰ ਅੱਗੇ ਕੀ ਹੈ ਮਰ ਕੇ ਬਹੁਤੀਆਂ ਜੂਨਾਂ ਦੇ ਵਿੱਚ ਪੈ ਕੇ ਤੂੰ ਭਰਮ ਦਾ ਭਾਵ ਇਸੇ 84 ਲੱਖ ਜੂਨਾਂ ਦੇ ਚੱਕਰ ਵਿੱਚ ਭਰਮ ਦਾ ਅਰਥ ਹੈ ਚੱਕਰ ਦੇ ਵਿੱਚ ਬਾਰ ਬਾਰ ਬਹੁਤੀਆਂ ਜੂਨਾਂ ਦੇ ਭਰਮਣ ਦੇ ਵਿੱਚ ਪਿਆ ਰਹੇਗਾ ਔਰ ਬਹੁਤ ਜਮਾਂ ਦੇ ਦੁੱਖ ਤੈਨੂੰ ਇਸੇ ਤਰ੍ਹਾਂ ਨਰਕਾਂ ਦੇ ਦੁੱਖ 84 ਲੱਖ ਜੂਨਾਂ ਦੇ ਦੁੱਖ ਇਹ ਪ੍ਰਾਪਤ ਹੋਣਗੇ
ਹਉਮੈ ਬੰਧਨ ਕੇ ਭਾਰਾ
ਹਉਮੈ ਦੇ ਬੰਧਨ ਭਾਵ ਸਰੀਰ ਦੀ ਹਉਮੈ ਕਰਨੀ ਔਰ ਕਰਤਾ ਭੁਗਤਾ ਦੇ ਜਿੰਨੇ ਵੀ ਬੰਧਨ ਹੈ ਇਹਨਾਂ ਦਾ ਬਹੁਤ ਵੱਡਾ ਤੂੰ ਭਾਰ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ ਜਿਵੇਂ ਭਾੜਾ ਢੋਣ ਵਾਲਿਆਂ ਦੇ ਸਿਰ ਉੱਤੇ ਬੜਾ ਵੱਡਾ ਭਾਰ ਹੁੰਦਾ ਇਸੇ ਤਰ੍ਹਾਂ ਆਪਣੇ ਸਰੀਰ ਦੀ ਹਉਮੈ ਦਾ ਕਰਤਾ ਭੁਗਤਾ ਦੇ ਜਿਹੜੇ ਬੰਧਨ ਹੈ ਇਹਨਾਂ ਦਾ ਭਾਰ ਤੂੰ ਫਿਰ ਸਿਰ ਤੇ ਚੁੱਕਿਆ ਹੋਇਆ ਹੈ
ਦੇ ਕਿਵਾੜ ਅਨਕ ਪੜਦੇ ਮਹ
ਫਿਰ ਦਰਵਾਜ਼ੇ ਬੰਦ ਬੰਦ ਕਰਕੇ ਅਨੇਕਾਂ ਪੜਦੇ ਬਣਾ ਬਣਾ ਕਰਕੇ
ਪਰ ਤਾਰਾ ਸੰਗ ਫੱਕ
ਪਰਾਈਆਂ ਇਸਤਰੀਆਂ ਦੇ ਨਾਲ ਮੰਦ ਕਰਮ ਕਰਨ ਦੇ ਵਿੱਚ ਤੂੰ ਫਾਕੇ ਫਸਿਆ ਹੋਇਆ ਹੈ ਔਰ ਫਾਕੇ ਦਾ ਅਰਥ ਇੰਨਾ ਤੇਰੇ ਉੱਤੇ ਇਹਨਾਂ ਵਿਕਾਰਾਂ ਦਾ ਪ੍ਰਭਾਵ ਪੈ ਗਿਆ ਜ਼ੋਰ ਪੈ ਗਿਆ ਕਿ ਇਹਨਾਂ ਵਿਕਾਰਾਂ ਨੂੰ ਤੂੰ ਫੱਕ ਰਿਹਾ ਬਾਰ ਬਾਰ ਕਿ ਮੈਂ ਸਾਰਾ ਕੁਝ ਹੀ ਇਹਨਾਂ ਵਿਕਾਰਾਂ ਨੂੰ ਜੀਵਨ ਦੇ ਵਿੱਚ ਸਾਰਿਆਂ ਨੂੰ ਖਾਂਦਾ ਰਹਾਂ ਫੱਕਣਾ ਭਾਵ ਖਾਂਦਾ ਭੋਗਦਾ ਰਹਾਂ ਇਸ ਕਰਕੇ ਤੂੰ ਅਨੇਕਾਂ ਪਰਦੇ ਬਣਾ ਬਣਾ ਕੇ ਦਰਵਾਜ਼ੇ ਲਾ ਲਾ ਕੇ ਇਸ ਤਰ੍ਹਾਂ ਵਿਕਾਰਾਂ ਦੇ ਵਿੱਚ ਵਿਸ਼ਿਆਂ ਦੇ ਵਿੱਚ ਫਸਿਆ ਹੋਇਆ ਹੈ।
ਚਿੱਤਰ ਗੁਪਤ ਜਬ ਲੇਖਾ ਮਗ ਹੈ,
ਵਾਹਿਗੁਰੂ ਨੂੰ ਭੁੱਲ ਗਿਆ ਔਰ ਇਹ ਜਿੰਨੇ ਵੀ ਤੂੰ ਪਾਪ ਕਰਦਾ ਇਹ ਤੇਰੇ ਸਾਰੇ ਚਿੱਤਰੇ ਜਾ ਰਹੇ ਹੈ ਔਰ ਚਿੱਤਰ ਗੁਪਤ ਉਹ ਵੀ ਤੇਰਾ ਇਹ ਸਾਰਾ ਹਿਸਾਬ ਨਾਲ ਦੀ ਨਾਲ ਲਿਖੀ ਜਾ ਰਹੇ ਹੈ। ਤੇ ਜਦੋਂ ਸਰੀਰ ਤਿਆਗ ਕੇ ਧਰਮ ਰਾਜੇ ਦੇ ਪਾਸ ਜਾਵੇਂਗਾ ਨਾ ਉਦੋਂ ਫਿਰ ਤੇਰੇ ਕੋਲੋਂ ਇਹਨਾਂ ਪਾਪਾਂ ਦਾ ਜਿਹੜਾ ਲੇਖਾ ਹਿਸਾਬ ਹੈ ਉਹ ਮੰਗਿਆ ਜਾਏਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫੁਰਮਾਨ ਕਰਦੇ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹੇ ਭੀੜ ਹੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗੁਣ ਪਛੋਤਾਵਣਾ। ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਆ ਕਿ ਭਾਈ ਉੱਥੇ ਤਾਂ ਫਿਰ ਇੱਕ ਇੱਕ ਪਾਪ ਦਾ ਤੇਰੇ ਕੋਲੋਂ ਹਿਸਾਬ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੇਰੇ ਤੋਂ ਮੰਗਿਆ ਜਾਏਗਾ। ਉਹ ਜਿਹੜੇ ਚਿੱਤਰਨ ਵਾਲੇ ਹੈ ਨਾ ਤੇਰੇ ਲੇਖੇ ਨੂੰ, ਉਹਨਾਂ ਨੂੰ ਤੂੰ ਨਹੀਂ ਵੇਖ ਸਕਦਾ, ਉਹ ਬੜੇ ਗੁਪਤ ਹੈ, ਤੈਨੂੰ ਦਿਖਾਈ ਨਹੀਂ ਦਿੰਦੇ। ਤੂੰ ਹੰਕਾਰ ਦੇ ਵਿੱਚ ਮਸਤ ਹੋ ਕੇ ਭੁੱਲਿਆ ਬੈਠਾ ਤਾਂ ਹੀ ਇਹ ਪਾਪ ਕਰ ਰਿਹਾ, ਵਾਹਿਗੁਰੂ ਨੂੰ ਭੁੱਲ ਗਿਆ। ਜੇ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਨਾ ਭੁੱਲੇ ਸੰਗਤ ਵਿੱਚ ਆਵੇ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰੇ, ਫਿਰ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਹਨ। ਇਸ ਕਰਕੇ ਜਦੋਂ ਚਿੱਤਰਗੁਪਤ ਦੁਆਰਾ ਵਾਹਿਗੁਰੂ ਦੀ ਦਰਗਾਹ ਵਿੱਚ ਤੇਰੇ ਤੋਂ ਇਹਨਾਂ ਪਾਪਾਂ ਦਾ ਜਿਹੜਾ ਲੇਖਾ ਹਿਸਾਬ ਜਦੋਂ ਮੰਗਿਆ ਗਿਆ,
ਤਬ ਕੌਣ ਪਰਦਾ ਤੇਰਾ ਢੱਕ,
ਉਦੋਂ ਕੌਣ ਤੇਰਾ ਪਰਦਾ ਢਕੇਗਾ, ਕੋਈ ਵੀ ਤੇਰਾ ਪਰਦਾ ਪਾ ਕੇ ਢਕਣ ਵਾਲਾ ਨਹੀਂ ਹੈ।
ਦੀਨ ਦਇਆਲ ਪੂਰਨ ਦੁੱਖ ਭੰਜਨ,
ਇਸ ਤਰ੍ਹਾਂ ਅਰਦਾਸ ਕਰ, ਦੀਨਾਂ ਗਰੀਬਾਂ ਦੇ ਉੱਤੇ ਦਿਆਲਤਾ ਕਰਨ ਵਾਲਾ ਜੋ ਮੇਰਾ ਪਰਿਪੂਰਨ ਵਾਹਿਗੁਰੂ ਪਰਮੇਸ਼ਰ ਹੈ ਔਰ ਸਾਰਿਆਂ ਦੁੱਖਾਂ ਨੂੰ ਭੰਨਣ ਵਾਲਾ ਹੈ, ਨਾਸ਼ ਕਰਨ ਵਾਲਾ ਹੈ, ਉਸ ਵਾਹਿਗੁਰੂ ਪਰਿਪੂਰਨ ਪਰਮੇਸ਼ਰ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰ, ਇਸ ਤਰ੍ਹਾਂ ਅਰਦਾਸ ਕਰ, ਜੇ ਤੂੰ ਛੁੱਟਣਾ ਹੈ ਬਚਣਾ ਹੈ।
ਤੁਮ ਬਿਨ ਓਟ ਨਾ ਕਾਈ,
ਇਹ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕਾਈ ਕੋਈ ਵੀ ਓਟ ਆਸਰਾ ਨਹੀਂ। ਦੁਨੀਆਂ ਵਿੱਚ ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ ਹੋਏਗਾ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਪਰ ਸਾਨੂੰ ਤਾਂ ਮਹਾਰਾਜ ਨਿਮਾਣਿਆਂ ਨੂੰ ਆਪ ਜੀ ਦੇ ਦਰ ਦੀ ਓਟ ਆਸਰਾ ਹੈ। ਜਿੱਥੇ ਗਰੀਬਾਂ ਦੇ ਔਰ ਦੀਨ ਦੁਖੀਆਂ ਦੇ ਉੱਤੇ ਦਿਆਲਤਾ ਕਰਨ ਵਾਲੇ ਹੋ, ਦੀਨ ਦਾਸਾਂ ਸੇਵਕਾਂ ਦੇ ਉੱਤੇ ਦਿਆਲਤਾ ਤੁਸੀਂ ਕਰਨ ਵਾਲੇ ਹੋ ਔਰ ਪਰਿਪੂਰਨ ਹੋ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੋ, ਸੱਚੇ ਪਾਤਸ਼ਾਹ ਸਾਡੇ ਵੀ ਜੰਮਣ ਮਰਨ ਦੇ ਦੁੱਖਾਂ ਨੂੰ ਕੱਟ ਦਿਓ ਔਰ ਸਾਡੇ ਜਿਹੜੇ ਵਿਕਾਰਾਂ ਦੇ ਦੁੱਖ ਹੈ ਇਹਨਾਂ ਤੋਂ ਵੀ ਸਾਨੂੰ ਹੱਥ ਦੇ ਕੇ ਬਚਾ ਲਓ। ਜਿਵੇਂ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਜੋਗਾ ਸਿੰਘ ਜੀ ਦੇ ਸਿਰ ਤੇ ਹੱਥ ਦੇ ਕੇ ਉਹਨਾਂ ਦੀ ਰੱਖਿਆ ਕੀਤੀ ਹੈ, ਉਹਨਾਂ ਉੱਤੇ ਮਹਾਨ ਬਖਸ਼ਿਸ਼ ਕਰਕੇ ਉਹਨਾਂ ਨੂੰ ਆਪ ਪਹਿਰੇਦਾਰ ਬਣ ਕੇ ਮੇਰੇ ਸਤਿਗੁਰੂ ਨੇ ਹੱਥ ਦੇ ਕੇ ਬਚਾਇਆ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਪਿਤਾ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਿਵਾਰ ਚਾਰੋਂ ਬੱਚਿਓਂ ਕੁਹਾਏ ਦੇਵੇ, ਦੇਸ਼ ਕੌਮ ਉੱਤੋਂ ਜਾਵੇ ਵਾਰ ਕੁਰਬਾਨ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦੇ ਹਿਰਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਹੋਵੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਬਣ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਪੰਚ ਰਤਨ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਇਹ ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਦੀ ਉਸਤਤ ਆਪਣੇ ਮੁਖਾਰਬਿੰਦ ਤੋਂ ਗਾਇਨ ਕੀਤੀ। ਇਸ ਕਰਕੇ ਐਸੀ ਅਰਦਾਸ ਕਰਨੀ ਕਿ ਮਹਾਰਾਜ ਜਿਵੇਂ ਭਾਈ ਜੋਗਾ ਸਿੰਘ ਜੀ ਦੀ ਹੱਥ ਦੇ ਕੇ ਪਾਪਾਂ ਤੋਂ ਤੁਸੀਂ ਰੱਖਿਆ ਕੀਤੀ, ਇਹ ਮਹਾਰਾਜ ਸਾਨੂੰ ਵੀ ਆਪ ਜੀ ਦਾ ਹੀ ਆਸਰਾ ਹੈ।
ਸਾਡੀ ਵੀ ਰੱਖਿਆ ਕਰੋ ਸਾਨੂੰ ਮਹਾਰਾਜ। ਅਸੀਂ ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਗਿਆਨ ਦੇ ਹਨੇਰੇ ਵਿੱਚ ਕਿਤੇ ਤੁਹਾਨੂੰ ਭੁੱਲ ਨਾ ਜਾਈਏ, ਆਪਣਾ ਹੀ ਨਾ ਬਲ ਆਪਣੀ ਉਹਨਾਂ ਤਾਕਤ ਮੰਨੀ ਜਾਈਏ, ਸਰੀਰ ਦੀ ਬਲ, ਸਰੀਰ ਦਾ ਬਲ ਵੀ, ਬੁੱਧੀ ਦਾ ਬਲ ਵੀ, ਸਿਆਣਪ ਦਾ ਬਲ ਵੀ, ਕਿ ਅਸੀਂ ਹੀ ਸਭ ਕੁਛ ਕਰਨ ਵਾਲੇ ਹਾਂ, ਮੈਂ ਹੀ ਸਭ ਕੁਝ ਕਰਨੇ ਆ, ਹੋਰ ਕੋਈ ਕਰਨ ਵਾਲਾ ਹੀ ਨਹੀਂ ਹੈ। ਔਰ ਜਦੋਂ ਬੰਦੇ ਅੰਦਰ ਇੰਨਾ ਹੰਕਾਰ ਅਤੇ ਬੰਦਾ ਨਿਰਭੈ ਹੋ ਜਾਂਦਾ, ਪਰਮੇਸ਼ਰ ਦਾ ਸਤਿਗੁਰੂ ਦਾ ਡਰ ਨਹੀਂ ਰਹਿ ਜਾਂਦਾ, ਫਿਰ ਬੰਦਾ ਵਿਕਾਰਾਂ ਵਿੱਚ ਖੱਚਤ ਹੋ ਕੇ ਫਿਰ ਕੁਕਰਮਾਂ ਦੇ ਵਿੱਚ ਲੱਗ ਜਾਂਦਾ ਔਰ ਨਰਕਾਂ ਦਾ ਭਾਗੀ ਵੀ ਬਣ ਜਾਂਦਾ। ਇਸ ਕਰਕੇ ਸਤਿਗੁਰੂ ਦੇ ਅੱਗੇ ਅਰਦਾਸ ਕਰਨੀ ਕਿ ਮਹਾਰਾਜ ਤੁਹਾਡੇ ਤੋਂ ਬਿਨਾਂ ਸਾਡਾ ਹੋਰ ਕੋਈ ਆਸਰਾ ਨਹੀਂ ਹੈ।
ਕਾਢ ਲਿਓ ਸੰਸਾਰ ਸਾਗਰ ਮਹਿ,
ਇਹ ਸੰਸਾਰ ਸਮੁੰਦਰ ਦੀ ਤਰ੍ਹਾਂ ਹੈ, ਸਾਨੂੰ ਇਸ ਵਿੱਚੋਂ ਕੱਢ ਲਓ, ਡੁੱਬਣ ਤੋਂ ਬਚਾ ਲਓ ਹੱਥ ਦੇ ਕੇ, ਜਾਂ ਇਹ ਵਕਾਰਾਂ ਰੂਪ ਜਿਹੜਾ ਸੰਸਾਰ ਸਾਗਰ ਹੈ, ਇਹ ਸੰਸਾਰ, ਇਹ ਜਿਹੜਾ ਹੈ ਸੰਸਾਰ ਹੈ ਨਾ, ਵਕਾਰਾਂ ਰੂਪ ਸੰਸਾਰ ਰੂਪ ਸਾਗਰ ਦੇ ਵਿੱਚੋਂ ਹੱਥ ਦੇ ਕੇ ਸਾਨੂੰ ਰੱਖ ਲਓ।
ਨਾਨਕ ਪ੍ਰਭ ਸਰਣ ਆਈ,
ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਅਸੀਂ ਆਪ ਜੀ ਦੀ ਸ਼ਰਨ ਹਾਂ। ਔਰ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੀ ਪਾਵਨ ਪਵਿੱਤਰ ਸ਼ਰਨ ਓਟ ਲਈ ਆ, ਆਸਰਾ ਲਿਆ, ਆਸਰਾ ਤੱਕਿਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਇੱਕ ਆਪ ਜੀ ਦਾ ਹੀ ਆਸਰਾ ਹੈ, ਹੋਰ ਕੋਈ ਆਸਰਾ ਨਹੀਂ ਹੈ। ਇਸ ਕਰਕੇ ਤੁਹਾਡੇ ਤੋਂ ਬਿਨਾਂ ਸਾਡਾ ਹੋਰ ਕੋਈ ਰਖਵਾਲਾ ਨਹੀਂ, ਆਪ ਕਿਰਪਾ ਕਰਕੇ ਸਾਡੀ ਹੱਥ ਦੇ ਕੇ ਰੱਖਿਆ ਕਰੋ, ਇਹ ਅਰਦਾਸ ਕਰਨੀ ਹੈ। ਸਤਿਗੁਰੂ ਮਹਾਰਾਜ ਜੀ, ਸੰਸਾਰ ਸਾਗਰ ਦੇ ਵਿੱਚ ਅਸੀਂ ਫਸੇ ਹੋਏ ਹਾਂ, ਔਰ ਆਪਣੀ ਦਰਗਾਹ ਰੂਪ ਕਿਨਾਰੇ ਤੇ, ਸਤਸੰਗਤ ਰੂਪ ਜਹਾਜ਼ ਵਿੱਚ, ਜਾਂ ਨਾਮ ਰੂਪ ਜਹਾਜ਼ ਤੇ, ਜਾਂ ਗੁਰਸਿੱਖੀ ਰੂਪ ਜਹਾਜ਼ ਤੇ ਬਿਠਾ ਕੇ ਸਾਨੂੰ ਪਾਰਲੇ ਕਿਨਾਰੇ, ਮੁਕਤੀ ਰੂਪ ਕਿਨਾਰੇ ਤੇ ਸਾਨੂੰ ਸੱਚੇ ਪਾਤਸ਼ਾਹ ਅਪਣਾ ਦਿਓ, ਅਪੜ ਜਾਈਏ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਹਨ। ਇਹ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ੍ਰੀ ਮੁਖਵਾਕ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਹੁਣ ਜੈ ਸ੍ਰੀ ਵਾਰ ਦਾ ਜੋ ਪੰਜਵਾਂ ਸਲੋਕ ਅਤੇ ਪੌੜੀ ਚੱਲ ਰਹੀ ਹੈ, ਉਸ ਲੜੀਵਾਰ ਕਥਾ ਦਾ ਪ੍ਰਵਾਹ ਜੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਚੱਲ ਰਹੇ ਹੈ, ਸਾਧ ਸੰਗਤ ਜੀ, ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਕਿ ਜੋ ਨਾਲ ਨਾਲ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਪ੍ਰਵਾਹ ਵੀ ਜਾਰੀ ਕੀਤਾ ਗਿਆ, ਕਿਉਂਕਿ ਪੁਰਾਤਨ ਸਮੇਂ ਤੋਂ ਸ੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਤੋਂ ਉਪਰੰਤ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਕਥਾ ਰੋਜ਼ਾਨਾ ਸੰਗਤਾਂ ਨੂੰ ਸੁਣਾਈ ਜਾਇਆ ਕਰਦੀ ਸੀ। ਸੋ ਸਿੰਘ ਸਾਹਿਬ ਜੀ ਨੇ ਵੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਬਹੁਤ ਹੀ ਉੱਤਮ ਉਪਰਾਲਾ ਹੈ ਕਿ ਸਤਿਗੁਰੂ ਜੀ ਦੀ ਗੁਰਬਾਣੀ ਦੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦਾ ਪ੍ਰਭਾਵ ਵੀ ਨਾਲ, ਇਹ ਅੰਮ੍ਰਿਤ ਦੀਆਂ ਘੁੱਟਾਂ ਹਨ। ਸੰਗਤ ਜੀ, ਦੇਖੋ ਆਪਾਂ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਇਸ ਅਸਥਾਨ 'ਤੇ ਆ ਕੇ ਹਾਜ਼ਰੀ ਭਰਦੇ ਹਾਂ, ਔਰ ਇਹ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਗੁਰਬਾਣੀ ਦੀ ਕਥਾ ਹੈ, ਗੁਰ ਇਤਿਹਾਸ ਦੀ ਸ਼ਾਮ ਨੂੰ ਕਥਾ ਹੁੰਦੀ ਹੈ ਨਾ, ਇਹ ਸਤਿਗੁਰੂ ਜੀ ਦੇ ਉਪਦੇਸ਼ ਸਾਨੂੰ ਸਰਵਣ ਕਰਨ ਵਾਸਤੇ ਪ੍ਰਾਪਤ ਹੁੰਦੇ, ਜਿਹਨਾਂ ਉਪਦੇਸ਼ਾਂ ਨੂੰ ਸੁਣ ਕੇ ਸਾਡਾ ਜੀਵਨ ਧੰਨਤਾ ਦੇ ਯੋਗ ਬਣ ਸਕਦਾ ਜੇ ਅਸੀਂ ਇਹਨਾਂ ਨੂੰ ਕਮਾ ਲਈਏ। ਇਸ ਕਰਕੇ ਗੁਰਬਾਣੀ ਦੀ, ਗੁਰ ਇਤਿਹਾਸ ਦੀ ਕਥਾ ਜੀਵਨ ਨੂੰ ਬਦਲ ਦਿੰਦੀ। ਕੁਰਾਹੇ ਪਏ ਅਗਿਆਨੀ ਜੀਵ ਗੁਰਮਤਿ ਦੇ ਭਉ ਭਗਤੀ ਦੇ, ਗੁਰਸਿੱਖੀ ਦੇ ਮਾਰਗ 'ਤੇ ਚੱਲ ਕੇ ਆਪਣਾ ਇਹ ਜੀਵਨ ਸਫਲ ਕਰ ਦਿੰਦੇ ਹਨ। ਸੋ ਸਾਧ ਸੰਗਤ ਜੀ, ਆਓ ਸਤਿਗੁਰੂ ਮਹਾਰਾਜ ਜੀ ਦੀ ਜੈ ਸ੍ਰੀ ਰਾਗ ਦੀ ਵਾਰ ਦੇ ਅੰਦਰ ਇਹ ਪਰਮ ਪਵਿੱਤਰ ਗੁਰਬਾਣੀ ਦੀ ਕਥਾ ਲੜੀਵਾਰ ਜੋ ਚੱਲ ਰਹੀ ਹੈ, ਇੱਕ ਸਲੋਕ ਔਰ ਪੌੜੀ ਦੀ ਕਥਾ ਰਹਿੰਦੇ ਸਮੇਂ ਵਿੱਚ ਆਪ ਸੰਗਤਾਂ ਸਰਵਣ ਕਰੋ।
ਸਲੋਕ ਕੋਟ ਦਾਨ ਇਸ ਨਾਨਕ,
ਸਾਧ ਸੰਗਤ ਜੀ ਕਾਂਸ਼ੀ ਤੋਂ ਪੰਡਿਤ ਵਿਜੇ ਰਾਮ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਇੱਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਉਸ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਹਿੰਦੂ ਧਰਮ ਦੇ ਵਿੱਚ ਵੱਖ ਵੱਖ ਤਰ੍ਹਾਂ ਕਰਕੇ ਸਾਡੇ ਚੌਂ ਵਰਣਾਂ ਦੀ ਵੰਡ ਕਰਕੇ ਕਲਿਆਣ ਮੰਨੀ ਹੈ। ਸ਼ੂਦਰਾਂ ਦੀ ਗਤੀ 40 ਦਿਨਾਂ ਵਿੱਚ ਅਸੀਂ ਕਰਵਾਉਂਦੇ ਹਾਂ, ਵੈਸਾਂ ਦੀ 17 ਦਿਨਾਂ ਦੇ ਵਿੱਚ, ਬ੍ਰਾਹਮਣਾਂ ਦੀ 13, ਇਸੇ ਤਰ੍ਹਾਂ ਖੱਤਰੀਆਂ ਦੀ ਜਿਹੜੀ ਆ ਉਹ 15 ਦਿਨਾਂ ਦੇ ਵਿੱਚ, ਬ੍ਰਾਹਮਣਾਂ ਦੀ 13 ਦਿਨਾਂ ਵਿੱਚ, ਅਤੇ ਤੁਹਾਡੇ ਗੁਰਸਿੱਖੀ ਮਤ ਦੇ ਵਿੱਚ, ਗੁਰਸਿੱਖੀ ਧਰਮ ਦੇ ਵਿੱਚ ਮ੍ਰਿਤਕ ਪ੍ਰਾਣੀ ਦੀ ਕਲਿਆਣ ਕਿਵੇਂ ਮੰਨੀ ਜਾਂਦੀ ਹੈ। ਤਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਗੁਰਸਿੱਖ ਸਾਰਿਆਂ ਤੋਂ ਉੱਤਮ ਔਰ ਗੁਰਸਿੱਖੀ ਮਾਰਗ, ਗੁਰਸਿੱਖੀ ਧਰਮ ਵੀ ਸਭ ਤੋਂ ਮਹਾਨ ਹੈ। ਇਸ ਵਿੱਚ 10 ਦਿਨਾਂ ਦੇ ਵਿੱਚ ਮ੍ਰਿਤਕ ਪ੍ਰਾਣੀ ਦੇ ਨਿਮਿਤ ਗੁਰਬਾਣੀ ਦਾ ਪ੍ਰਵਾਹ, ਗੁਰਬਾਣੀ ਦੀ ਕਥਾ ਔਰ ਕੀਰਤਨ ਕਥਾ ਕੀਤਾ ਜਾਏ ਔਰ ਉਸ ਜੀਵ ਲਈ ਅਰਦਾਸ ਕੀਤੀ ਜਾਏ। 10ਵੇਂ ਦਿਨ ਸਤਿਗੁਰੂ ਜੀ ਦੀ ਬਾਣੀ ਦਾ ਭੋਗ ਪਾ ਕੇ ਅਰਦਾਸ ਕਥਾ ਕੀਰਤਨ ਹੋਵੇ ਤਾਂ ਉਸ ਜੀਵ ਦੀ ਕਲਿਆਣ ਹੁੰਦੀ ਹੈ। ਸੋ ਸਾਧ ਸੰਗਤ ਜੀ, ਜੈ ਸ਼੍ਰੀ ਦੀ ਵਾਰ ਦੇ 20 ਸਲੋਕ ਹੈ, 20 ਪੌੜੀਆਂ ਹਨ। ਅੰਮ੍ਰਿਤ ਵੇਲੇ 2 ਸਲੋਕ, 2 ਪੌੜੀਆਂ ਦੀ ਕਥਾ, ਸ਼ਾਮ ਨੂੰ ਸਹਿਸ ਕਿਰਤੀ ਦੇ 6 ਸਲੋਕਾਂ ਦੀ ਕਥਾ। 10 ਦਿਨ ਇਸ ਤਰ੍ਹਾਂ ਹੋਵੇ, ਨਿਤਨੇਮ ਹੋਵੇ, ਸਹਿਜ ਪਾਠ ਜਾਂ ਅਖੰਡ ਪਾਠ ਕਰਕੇ 10ਵੇਂ ਦਿਨ ਭੋਗ ਪਾਇਆ ਜਾਏ ਤਾਂ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਜਾਏ ਤਾਂ ਜ਼ਰੂਰ ਵਿਛੜੀ ਰੂਹ ਦੀ ਕਲਿਆਣ ਹੁੰਦੀ ਹੈ। ਸਤਿਗੁਰੂ ਮਹਾਰਾਜ ਉਸ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਦੇ ਹਨ। ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਨੇ ਜੈ ਸ਼੍ਰੀ ਰਾਗ ਦੀ ਵਾਰ ਵਿੱਚ ਮਹਾਨ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਅੱਜ ਦੇ ਸਲੋਕ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਕਰਕੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਇਹ ਮਨੁੱਖ, ਜੇ ਤੂੰ ਐਸੇ ਸਾਧਨ ਵੀ ਕਰੇ ਕਿ ਜਿਨ੍ਹਾਂ ਸਾਧਨਾਂ ਦਾ ਜਿਵੇਂ ਪਿੱਛੇ ਜ਼ਿਕਰ ਆਇਆ ਸ਼੍ਰੀ ਮੁਖ ਵਾਕ ਦੇ ਵਿੱਚ ਕਿ ਹਉਮੈ ਦੇ ਸਹਿਤ ਹੋ ਕੇ ਹਉਮੈ ਦਾ ਭਾਰ ਸਿਰ 'ਤੇ ਲੱਦਿਆ ਹੋਇਆ ਅਤੇ ਹੰਕਾਰ ਵਿੱਚ ਮਸਤ ਹੋ ਕੇ ਜੀਵ ਪਾਪ ਕਰਦਾ, ਇਸੇ ਤਰ੍ਹਾਂ ਜੇ ਦੂਸਰੇ ਬੰਨੇ ਧਰਮ ਦੇ ਸਾਧਨ ਵੀ ਹਉਮੈ ਦੇ ਸਹਿਤ ਹੋ ਕੇ ਕਰਦਾ ਨਾ ਤਾਂ ਵੀ ਉਸ ਦੀ ਕਲਿਆਣ ਨਹੀਂ। ਧਰਮ ਦੇ ਮਾਰਗ 'ਤੇ ਚੱਲਣਾ ਹਉਮੈ ਦਾ ਤਿਆਗ ਕਰਕੇ, ਹਉਮੈ ਤਜਨ ਨਾਮ ਲਿਵਲਾਵਨ ਗੁਰਮੁਖ ਸੁਖ ਫਲ ਪੰਥ ਇਹੋ ਪਾਵਨ, ਹਉਮੈ ਦਾ ਤਿਆਗ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਐਸਾ ਹੀ ਉਪਦੇਸ਼ ਬਖਸ਼ਿਸ਼ ਕਰਦੇ ਹੈ, ਕੋਟ ਦਾਨ ਇਸ਼ਨਾਨ। ਇਹ ਬੰਦੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਕੋਟ ਕਰੋੜਾਂ ਦਾ ਦਾਨ ਕਰ ਰਿਹਾ, ਕਈ ਵਾਰੀ ਬੰਦੇ ਨੂੰ ਹੰਕਾਰ ਹੋ ਜਾਂਦਾ ਕਿ ਮੈਂ ਬਹੁਤ ਵੱਡਾ ਦਾਨੀ ਹੈ। ਥੋੜ੍ਹਾ ਜਿਹਾ ਦਾਨ ਦੇ ਕੇ ਬੰਦਾ ਬੜਾ ਮਾਣ ਵਿੱਚ ਭਰ ਜਾਂਦਾ ਆਪਣੇ ਆਪ ਵਿੱਚ। ਸਤਿਗੁਰੂ ਜੀ ਨੇ ਤਾਂ ਗੁਰਬਾਣੀ ਵਿੱਚ ਫਰਮਾਨ ਕੀਤਾ, ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। 4 ਤਰ੍ਹਾਂ ਦੇ ਦਾਨੀ ਮੰਨੇ ਆ, ਸਤੀਆ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਸਭ ਤੋਂ ਉੱਤਮ ਦਾਨੀ ਉਹ ਹੈ ਜਿਹੜਾ ਦਾਨ ਕਰਨ ਲੱਗਿਆਂ ਕਦੇ ਮਨ ਵਿੱਚ ਹੰਕਾਰ ਨਹੀਂ ਕਰਦਾ, ਕੀ ਭਾਵਨਾ ਰੱਖਦਾ ਕਿ ਇਹ ਵਾਹਿਗੁਰੂ ਇਹ ਪਦਾਰਥ ਤੇਰੇ ਦਿੱਤੇ ਹੈ, ਇਹ ਮਾਇਆ ਦੌਲਤ ਤੇਰੀ ਬਖਸ਼ਿਸ਼ ਕੀਤੀ ਹੋਈ ਹੈ, ਜੋ ਕੁਝ ਵੀ ਆ ਆਪ ਜੀ ਦਾ ਹੀ ਹੈ। ਇਸ ਕਰਕੇ ਮਹਾਰਾਜ ਇਹ ਸੇਵਾ ਮੇਰੇ ਤੋਂ ਲੈ ਲਓ, ਮੈਂ ਆਪਣੇ ਆਪ ਨੂੰ ਧੰਨ ਭਾਗ ਸਮਝਾਂਗਾ। ਸਾਧ ਸੰਗਤ ਜੀ, ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਵਿੱਚ ਜਿਸ ਅਸਥਾਨ 'ਤੇ 9ਵੇਂ ਪਾਤਸ਼ਾਹ ਜੀ ਦੇ ਪਾਵਨ ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਜੀ ਬਣਜਾਰਾ ਨੇ ਔਰ ਉਹਨਾਂ ਦੇ ਨਾਲ ਗੁਰਸਿੱਖਾਂ ਨੇ ਪਰਿਵਾਰ ਨੇ ਸਾਰਿਆਂ ਨੇ ਮਿਲ ਕੇ ਕੀਤਾ, ਆਪਣੇ ਘਰ ਵੀ ਸਾੜ ਦਿੱਤੇ, ਸਭ ਕੁਝ ਹੀ ਲੇਖੇ ਲਾ ਦਿੱਤਾ। ਉਸ ਅਸਥਾਨ ਦੀ ਸੇਵਾ ਸਰਦਾਰ ਹਰਨਾਮ ਸਿੰਘ ਜੀ ਸੂਰੀ ਨੇ ਕਰਵਾਈ ਔਰ ਉਸ ਸਮੇਂ ਵਿੱਚ 1967 ਦੇ ਲਗਭਗ ਉਹ ਸੇਵਾ ਸੰਪੂਰਨ ਹੋਈ। ਉਹ ਸੇਵਾ ਆਪਣੀ ਮਿਸਾਲ ਆਪ ਸੀ ਉਸ ਸਮੇਂ ਵਿੱਚ ਵੀ, ਅੱਜ ਵੀ ਦਰਸ਼ਨ ਕਰੋ ਤਾਂ ਅੱਜ ਵੀ ਲਾਮਿਸਾਲ ਉਹ ਸੇਵਾ ਹੋਈ ਹੈ। ਜਿਸ ਦਿਨ ਸੇਵਾ ਦੀ ਸੰਪੂਰਨਤਾ ਹੋ ਰਹੀ ਸੀ, ਦਿੱਲੀ ਦੀ ਸੰਗਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸਿੰਘਾਂ ਨੇ ਵਿਚਾਰ ਕੀਤੀ ਕਿ ਸਰਦਾਰ ਹਰਨਾਮ ਸਿੰਘ ਸੂਰੀ ਦਾ ਵਿਸ਼ੇਸ਼ ਤੌਰ 'ਤੇ ਵੱਡਾ ਸਨਮਾਨ ਕੀਤਾ ਜਾਏ ਔਰ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਵੀ, ਧਾਰਮਿਕ ਹਸਤੀਆਂ ਨੂੰ ਵੀ, ਸੰਗਤਾਂ ਨੂੰ ਵਿਸ਼ੇਸ਼ ਸੱਦੇ ਦੇ ਤੌਰ 'ਤੇ ਬੁਲਾਇਆ ਗਿਆ ਔਰ ਜਿਸ ਦਿਨ ਸਨਮਾਨ ਕਰਨਾ ਸੀ, ਸਨਮਾਨ ਕਰਨ ਵਾਸਤੇ ਚੋਣ ਸੰਤ ਬਾਬਾ ਕਰਤਾਰ ਸਿੰਘ ਜੀ ਸੁਲਤਾਨਪੁਰ ਸਾਹਿਬ ਵਾਲੇ, ਜਿਨ੍ਹਾਂ ਨੇ ਆ ਮੰਜੀ ਸਾਹਿਬ ਦੀਵਾਨ ਹਾਲ ਦੀ ਸੇਵਾ ਵੀ ਉਹਨਾਂ ਸਤਪੁਰਸ਼ਾਂ ਨੇ, ਸੰਤ ਬਾਬਾ ਬਿਸ਼ਨ ਸਿੰਘ ਜੀ ਠੱਟੇ ਟਿੱਬੇ ਵਾਲੇ ਔਰ ਉਹਨਾਂ ਤੋਂ ਬਾਅਦ ਸੰਤ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ, ਉਹਨਾਂ ਨੂੰ ਸੁਲਤਾਨਪੁਰ ਸਾਹਿਬ ਵਾਲੇ ਵੀ ਕਿਹਾ ਜਾਂਦਾ ਸੀ, ਠੱਟੇ ਟਿੱਬੇ ਵਾਲੇ ਵੀ, ਗੋਇੰਦਵਾਲ ਸਾਹਿਬ ਵਾਲੇ ਵੀ। ਬੜੀ ਪਵਿੱਤਰ ਆਤਮਾ, ਬੜੀ ਨਿਰਮਾਣ ਆਤਮਾ, ਪੂਰਨ ਮਹਾਂਪੁਰਖ ਜਿਨ੍ਹਾਂ ਨੇ ਬਹੁਤ ਵੱਡੀਆਂ ਸਿੱਖ ਜਗਤ ਦੀਆਂ ਸੇਵਾਵਾਂ ਕੀਤੀਆਂ। ਉਹਨਾਂ ਦਾ ਬਹੁਤ ਵੱਡਾ ਸਿੱਖ ਜਗਤ ਵਿੱਚ ਸਨਮਾਨ ਸੀ ਕਿ ਉਹਨਾਂ ਤੋਂ ਵਿਸ਼ੇਸ਼ ਸਨਮਾਨ ਕਰਾਇਆ ਜਾਏ। ਸੂਰੀ ਸਾਹਿਬ ਨੂੰ ਪਤਾ ਲੱਗਾ, ਉਹ ਰਾਤ ਨੂੰ ਮਹਾਂਪੁਰਸ਼ਾਂ ਦੇ ਆਸਣ 'ਤੇ ਆਏ, ਇੱਕ ਡੱਬੀ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਹੱਥ ਵਿੱਚ ਦੇ ਕੇ ਕਹਿਣ ਲੱਗੇ, ਬਾਬਾ ਜੀ ਜੇ ਸਨਮਾਨ ਕਰਨਾ ਨਾ ਤਾਂ ਮੇਰਾ ਇਸ ਡੱਬੀ ਨਾਲ ਸਨਮਾਨ ਕਰਿਓ। ਮਹਾਂਪੁਰਖ ਕਹਿਣ ਲੱਗੇ, ਕੀ ਭਾਵ ਤੁਹਾਡੇ ਕਹਿਣ ਦਾ? ਕਹਿਣ ਲੱਗਾ, ਮਹਾਂਪੁਰਖੋ, ਮੈਂ ਅੰਮ੍ਰਿਤ ਵੇਲੇ ਰੋਜ਼ਾਨਾ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ 'ਤੇ ਝਾੜੂ ਦੇਣਾ ਔਰ ਜਿਹੜੀ ਧੂੜੀ ਇਕੱਠੀ ਹੋਣੀ ਉਹ ਪੱਲੇ ਵਿੱਚ ਪਾ ਕੇ ਲਿਆ ਕੇ ਮੈਂ ਆਪਣੇ ਮਸਤਕ ਨੂੰ ਵੀ, ਪਰਿਵਾਰ ਦੇ ਜੀਆਂ ਦੇ ਮਸਤਕ ਨੂੰ ਲਾਉਣੀ ਔਰ ਇਸ ਧੂੜੀ ਦੇ ਪ੍ਰਤਾਪ ਨਾਲ ਇਹ ਸੇਵਾ ਕਰਾਉਣ ਦੇ ਮੈਂ ਯੋਗ ਹੋ ਸਕਿਆ। ਮੇਰੇ 'ਤੇ ਅੰਤਾਂ ਦੀ ਗਰੀਬੀ ਸੀ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੈਸੀ ਕਿਰਪਾ ਹੋਈ, ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਜੋ ਕਾਰੋਬਾਰ, ਜੋ ਪਦਾਰਥ, ਜੋ ਧਨ ਬਖਸ਼ਿਆ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ 'ਤੇ ਸੰਗਤ ਦੀ ਚਰਨ ਧੂੜ ਵਿੱਚੋਂ ਮੈਨੂੰ ਸਭ ਕੁਝ ਮਿਲਿਆ। ਮਹਾਂਪੁਰਖੋ, ਮੈਨੂੰ ਸਿਰੋਂ ਪਾਉਣਾ ਦਿਓ, ਕੋਈ ਮੇਰਾ ਸੋਨੇ ਦੀ ਤਸਤਰੀ ਨਾਲ ਸਨਮਾਨ ਨਾ ਕਰਿਓ, ਕੋਈ ਵੱਡਾ ਸਨਮਾਨ ਨਾ ਕਰਿਓ। ਇਸ ਡੱਬੀ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਦੀ ਚਰਨ ਧੂੜ ਹੈ ਸੰਗਤ ਦੀ, ਇਹ ਚਰਨ ਧੂੜ ਦੀ ਬਦੌਲਤ ਮੈਂ ਇੱਥੋਂ ਤੱਕ ਪੁੱਜਿਆ, ਇਹ ਕੇਵਲ ਮੇਰੇ ਸਿਰ 'ਤੇ ਰੱਖ ਦਿਓ, ਇਹੀ ਮੇਰਾ ਸਭ ਤੋਂ ਵੱਡਾ ਸਨਮਾਨ ਹੈ। ਇੰਨੀ ਨਿਰਮਾਣਤਾ ਨਾਲ, ਇੰਨੀ ਨਿਮਰਤਾ ਨਾਲ, ਇੰਨੇ ਤਿਆਗ ਨਾਲ ਸਾਧ ਸੰਗਤ ਜੀ ਸੇਵਾ ਕਰਵਾ ਕੇ ਫਿਰ ਮਾਣ ਵਡਿਆਈ ਦੀ ਕੋਈ ਇੱਛਾ ਨਾ ਰੱਖਣੀ ਅਤੇ ਸਨਮਾਨ ਸੰਗਤ ਦੀ ਚਰਨ ਧੂੜ ਦਾ ਸਿਰ 'ਤੇ ਲੈ ਕੇ ਸਤਿਗੁਰੂ ਦਾ ਸ਼ੁਕਰਾਨਾ ਕਰਨਾ, ਇਹ ਕਿਸੇ ਵਿਰਲੇ ਦੇ ਹਿੱਸੇ ਹੈ। ਨਹੀਂ ਤਾਂ ਬੰਦਾ ਐਸਾ ਕੋਈ ਵਿਰਲਾ ਦਾਨੀ ਦੁਨੀਆ ਵਿੱਚ ਜਿਹੜਾ ਵਾਹਿਗੁਰੂ ਦਾ ਸਮਝ ਕੇ ਪਰਮੇਸ਼ਰ ਦੇ ਨਿਮਿੱਤ, ਕਈ ਵਾਰੀ ਬੰਦਾ ਜਿੱਥੋਂ ਲੈਂਦਾ ਨਾ ਉੱਥੇ ਹੀ ਬੰਦਾ ਹੰਕਾਰ ਕਰਕੇ ਬਹਿ ਜਾਂਦਾ ਵੀ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਮਹਾਨ ਬਣ ਗਿਆ, ਕਿੱਡਾ ਕੁ ਵੱਡਾ ਮੈਂ ਅਮੀਰ ਦਾਨੀ ਧਨਾੜ ਬਣ ਗਿਆ। ਜਿੱਥੋਂ ਲੈਂਦਾ ਉੱਥੇ ਹੀ ਹੰਕਾਰ ਕਰ ਬੈਠਦਾ ਭੁੱਲ ਕੇ। ਸਤ ਸੰਗਤ ਜੀ, ਗੁਰੂ ਦਾ ਦਰ ਇਹ ਤਾਂ ਘਾਹ ਚੁਗਣ ਵਾਲਿਆਂ ਨੂੰ ਵੀ ਰਾਜ ਭਾਗ ਦੇ ਤਖਤਾਂ ਦੇ ਉੱਤੇ ਬਿਠਾ ਦਿੰਦਾ, ਸਮਾਂ ਨਹੀਂ ਬਹੁਤਾ ਵਿਸਥਾਰ ਵਿੱਚ ਜਾਣਦਾ। ਇਸ ਕਰਕੇ ਸਤਿਗੁਰੂ ਕਹਿੰਦੇ ਸਤੀਆ ਮਨ ਸੰਤੋਖ ਉਪਜੈ, ਸੰਤੋਖ ਮਨ ਵਿੱਚ ਰੱਖਣਾ, ਗੁਰੂ ਦਾ ਜਾਣ ਕੇ ਗੁਰੂ ਦੇ ਨਿਮਿੱਤ ਭੇਟਾ ਕਰਨਾ ਅਤੇ ਸ਼ੁਕਰਾਨਾ ਕਰਨਾ, ਮਹਾਰਾਜ ਇਹ ਤੁਹਾਡਾ ਹੀ ਹੈ, ਤੁਹਾਡੇ ਚਰਨਾਂ 'ਚ ਹੀ ਅਰਪਿਤ ਹੈ, ਮੇਰਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ, ਇੰਨੀ ਨਿਮਰਤਾ ਰੱਖ। ਮਹਾਰਾਜ ਕਹਿੰਦੇ ਐਸਾ ਦਾਨੀ ਸਤ ਪ੍ਰਤੱਗੀ ਹੈ, ਧੰਨਤਾ ਦੇ ਯੋਗ ਹੈ। ਦੇਣਾ ਕਹਿ ਵਿਚਾਰ, ਦੂਜੇ ਦਾਨ ਦੇਣ ਦੀ ਵਿਚਾਰ ਵਿੱਚ ਲੱਗੇ ਰਹਿੰਦੇ, ਅੱਜ ਇੰਨਾ ਦਿੱਤਾ ਕੱਲ ਨੂੰ ਇੰਨਾ ਦੇਣਾ, ਉਹ ਕੌਣ ਗਿਣਤੀਆਂ ਮਿਣਤੀਆਂ ਵਿੱਚ ਹੀ ਫਸੇ ਹੋਏ ਹੈ। ਤੀਜੇ ਕੌਣ ਦੇ ਮੰਗੈ ਸਹਿਸਾ ਗੁਣਾ, ਦੇਣਾ ਥੋੜਾ ਤੇ ਮੰਗਣਾ ਜ਼ਿਆਦਾ, ਸੇਵਾ ਥੋੜੀ ਮੰਗਣ ਬਹੁਤਾ। ਸੋਭ ਕਰੇ ਸੰਸਾਰ, ਚੌਥੇ ਇਹ ਹੈ ਵੀ ਮੇਰੀ ਸ਼ੋਭਾ ਹੋਵੇ ਦੁਨੀਆ ਵਿੱਚ, ਮੇਰੀ ਪਲੇਟ ਲਿਖ ਕੇ ਲਾਈ ਜਾਵੇ ਵੀ ਇੰਨਾ ਦਾਨ ਫਲਾਨੇ ਦਾਨੀ ਨੇ ਕੀਤਾ। ਉਹ ਸਭ ਤੋਂ ਨੀਵੇਂ ਦਰਜੇ ਦੇ ਲੋਕ ਹੈ। ਪਰ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਕਰੋੜਾਂ ਦਾ ਦਾਨ ਕਰ ਰਿਹਾ, ਇਹ ਦਾਨ ਕਰਨ ਦੀ ਸਮਰੱਥਾ ਵੀ ਉਸੇ ਨੇ ਦਿੱਤੀ। ਇਸ ਕਰਕੇ ਕੋਟ ਦਾਨ ਇਸ਼ਨਾਨ, ਕਰੋੜਾਂ ਦਾ ਦਾਨ, ਔਰ ਕਰੋੜਾਂ ਹੀ ਇਸ਼ਨਾਨ ਕਰਨਿਆਂ ਦੇ
ਅਨਕ ਸੋਧਨ ਪਵਿੱਤਰਤਾ,
ਅਨੇਕਾਂ ਤਰ੍ਹਾਂ ਦੀ ਸੋਧ ਕਰਦਾ ਸਰੀਰ ਦੀ ਪਵਿੱਤਰਤਾ ਦੁਆਰਾ, ਬਾਰ ਬਾਰ ਇਸ਼ਨਾਨ ਕਰੀ ਜਾਣਾ ਬਾਰ ਬਾਰ। ਸਤਿਗੁਰੂ ਜੀ ਦਾ ਹੁਕਮ ਹੈ ਗੁਰਮੁਖ ਨਾਮ ਦਾਨ ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ, ਧਰਮ ਦੀ ਕਿਰਤ ਵਿੱਚੋਂ ਦਸਵੰਧ ਦੇਣਾ, ਇਹ ਜ਼ਰੂਰੀ ਹੈ। ਸੋ ਸਾਧ ਸੰਗਤ ਜੀ, ਪਰ ਜਿਹੜਾ ਬਾਰ ਬਾਰ ਦੇਹੀ ਨੂੰ ਧੋਈ ਜਾਣਾ, ਅਨਕ ਜਲਾ ਦੇ ਧੋਵੈ ਦੇਹੀ, ਮੈਲ ਨਾ ਉਤਰੈ ਸੁੱਧ ਨਾ ਤੇਹੀ। ਔਰ ਇਸੇ ਤਰ੍ਹਾਂ ਸੋਧਨ ਕੀ ਹੈ, ਨੇਤੀ ਧੋਤੀ ਨਾਲ ਆਪਣੀ ਦੇਹ ਧੋਈ ਜਾਣੀ, ਨੇਤੀ ਧੋਤੀ ਦੇ ਸਾਧਨ ਕਰਨੇ, ਇਹਨਾਂ ਨਾਲ ਮਨ ਦੀ ਪਵਿੱਤਰਤਾ ਨਹੀਂ ਹੋਏਗੀ। ਮਹਾਰਾਜ ਕਹਿੰਦੇ ਜੇ ਕਰੋੜਾਂ ਦਾਨ ਵੀ ਕਰ ਲਿਆ, ਕਰੋੜਾਂ ਇਸ਼ਨਾਨ ਵੀ ਕਰ ਲਿਆ, ਜੇ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਫਿਰ ਇਹ ਦੇਹ, ਇਹ ਤੇਰਾ ਤਨ, ਇਹ ਤੇਰਾ ਮਨ ਪਵਿੱਤਰ ਨਹੀਂ ਹੋਏਗਾ।
ਉਚਰੰਤ ਨਾਨਕ ਹਰ ਹਰ ਰਸਨਾ
ਜੀ, ਫਿਰ ਦੇਹ ਔਰ ਮਨ ਹਿਰਦਾ ਕਿਵੇਂ ਪਵਿੱਤਰ ਹੋ ਸਕਦਾ? ਸਤਿਗੁਰੂ ਜੀ ਉੱਤਰ ਦਿੰਦੇ ਹੈ ਕਿ ਭਾਈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜੇ ਰਸਨਾ ਨਾਲ ਉਚਾਰੀਏ ਨਾ, ਫਿਰ ਇਹ ਦੇਹ ਵੀ ਪਵਿੱਤਰ ਹੋ ਜਾਂਦੀ ਹੈ ਔਰ ਇਹ ਮਨ ਵੀ ਪਵਿੱਤਰ ਹੋ ਜਾਂਦਾ। ਉਚਰੰਤ ਨਾਨਕ ਹਰ ਹਰ ਰਸਨਾ, ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਰਸਨਾ ਨਾਲ ਉਚਾਰਿਆ ਕਰ। ਹਰ ਹਰ ਦਾ ਅਰਥ ਹੁੰਦਾ ਬਾਰ ਬਾਰ, ਹਰ ਇੱਕ ਨੂੰ ਹਰੇ ਭਰੇ ਕਰਨ ਵਾਲਾ ਜੋ ਵਾਹਿਗੁਰੂ ਹੈ, ਜੋ ਹਰ ਹਰ ਪਾਪਾਂ ਦਾ ਨਾਸਕ ਹੈ, ਉਸ ਵਾਹਿਗੁਰੂ ਦੇ ਨਾਮ ਨੂੰ ਆਪਣੀ ਰਸਨਾ ਨਾਲ ਉਚਾਰਿਆ ਕਰ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਜੇ ਰਸਨਾ ਨਾਮ ਜਪਦੀ ਹੈ ਫਿਰ ਉਹ ਧੰਨਤਾ ਦੇ ਯੋਗ ਹੈ। ਜੀਵ ਰਸਾਇਣ ਚੁਨੜੀ, ਰੱਤੀ ਲਾਲ ਲਵਾਏ। ਸੋ ਸਾਧ ਸੰਗਤ ਜੀ, ਇਉਂ ਮਹਾਰਾਜ ਕਹਿੰਦੇ ਰਸਨਾ ਨਾਲ ਵਾਹਿਗੁਰੂ ਦਾ ਨਾਮ ਉਚਾਰਿਆ ਕਰ, ਇਸ਼ਨਾਨ ਵੀ ਕਰ, ਪਰ ਭਜਨ ਵੀ ਕਰਿਆ ਕਰ, ਨਾਮ ਵੀ ਜਪਿਆ ਕਰ।
ਸਰਬ ਪਾਪ ਬਿਮੁਚਤੇ,
ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਤੇਰੇ ਸਾਰੇ ਪਾਪ ਕੱਟੇ ਜਾਣਗੇ, ਸਾਰੇ ਪਾਪਾਂ ਦੀ ਮੈਲ ਧੋਤੀ ਜਾਏਗੀ, ਸਾਰੇ ਪਾਪ ਹੀ ਤੇਰੇ ਮੁੱਕ ਜਾਣਗੇ, ਨਾਸ ਹੋ ਜਾਣਗੇ, ਮੁੜ ਜਾਣਗੇ।
ਈਦਣ ਕੀਤੋ ਮੂਕਣਾ,
ਪ੍ਰਮਾਣ ਦਿੰਦੇ ਆ ਸਤਿਗੁਰੂ ਜੀ ਕਿ ਨਾਮ ਕਿਵੇਂ ਪਾਪਾਂ ਨੂੰ ਮੋੜ ਦਿੰਦਾ, ਪਾਪਾਂ ਵੱਲੋਂ ਮਨ ਨੂੰ ਮੋੜ ਲਿਆ, ਬੇ ਮੁੱਛਤੇ ਦਾ ਮੋੜਨਾ, ਪਾਪਾਂ ਵੱਲ ਮਨ ਨਹੀਂ ਫਿਰ ਦੌੜਦਾ, ਇਉਂ ਨਾਮ ਮੋੜ ਦਿੰਦਾ ਮਨ ਨੂੰ। ਈਦਣ ਕੀਤੋ ਮੂਕਣਾ, ਕਹਿੰਦੇ ਈਦਣ ਨਾਮ ਬਾਲਣ ਦਾ, ਮੂੰਹ ਹੀ ਮਣਾ ਭਾਵ ਘਣਾ ਬਹੁਤਾ ਹੀ, ਢੇਰਾਂ ਦੇ ਢੇਰ ਬਾਲਣ ਦੇ ਲੱਕੜਾਂ ਦੇ ਲੱਗੇ ਹੋਏ ਹੋਣ।
ਭੋਰੀ ਦਤੀਮ ਪਾਹੇ,
ਭੋਰੀ ਥੋੜਾ ਜੀ ਜਿੰਨੀ ਪਾਹੇ ਨਾਮ ਅਗਨੀ ਦਾ, ਉਹਨੂੰ ਅੱਗ ਦੇ ਦਿਓ ਤਾਂ ਉਹ ਲੱਖਾਂ ਮਣ ਲੱਕੜਾਂ ਦਾ ਜਿਹੜਾ ਭਾਰ ਹੈ ਜਾਂ ਢੇਰ ਹੈ ਉਹ ਸੜ ਕੇ ਸਵਾਹ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿੰਨਾ ਸੋਹਣਾ ਇਸ ਉੱਤੇ ਪ੍ਰਮਾਣ ਦਿੱਤਾ ਗੁਰਬਾਣੀ ਵਿੱਚ, ਲੋਕਾਂ ਮਤ ਕੋ ਫੱਕੜ ਪਾਏ, ਲੱਕ ਮੜਿਆਂ ਕਰ ਏਕ ਠੇ ਏਕ ਰੱਤੀ ਲੇ ਪਾਹੇ। ਲੱਖਾਂ ਮਣ ਲੱਕੜਾਂ ਦੇ ਭਾਰ ਹੋਣ ਇੱਕ ਰੱਤੀ ਅੱਗ ਜਿਹੜੀ ਆ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਦਾ ਜਿਹੜਾ ਨਾਮ ਹੈ
ਮਨ ਵਸੰਦੜੋ ਸੱਚ ਸਹੋ,
ਉਹ ਸਹੁ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਜਦੋਂ ਮਨ ਵਿੱਚ ਵਸ ਜਾਏ ਨਾ, ਪਹਿਲਾਂ ਨਿਯਮ ਦੱਸ ਦਿੱਤਾ ਵੀ ਰਸਨਾ ਨਾਲ ਉਚਾਰ, ਬਾਰ ਬਾਰ ਰਸਨਾ ਨਾਲ ਜਪਿਆ ਕਰ, ਕੰਨਾਂ ਨਾਲ ਸੁਣਿਆ ਕਰ, ਧੁਨਮੈਂ ਧਿਆਨ ਧਿਆਨਮੈਂ ਜਾਣਿਆ ਗੁਰਮੁਖ ਕਥ ਕਹਾਨੀ। ਇਉਂ ਫਿਰ ਜਪਦਿਆਂ ਜਪਦਿਆਂ ਮਨ ਜਦੋਂ ਮਨ ਵਿੱਚ ਹਿਰਦੇ ਵਿੱਚ ਨਾਮ ਵਸ ਗਿਆ ਸੱਚੇ ਵਾਹਿਗੁਰੂ ਪਰਮੇਸ਼ਰ ਦਾ,
ਨਾਨਕ ਹੱਬੇ ਦੁੱਖ ਦੁੱਖੜੇ ਉਲਾਹੇ,
ਇਉਂ ਸਾਧ ਸੰਗਤ ਜੀ ਇਹ ਮੁਲਤਾਨੀ ਬੋਲੀ ਹੈ, ਹੱਬੇ ਸਾਰੇ ਤੇਰੇ ਦੁੱਖ, ਉਹ ਨਾਮ ਵਿਸ਼ੇਸ਼ ਕਰਕੇ ਲਾਹੇ ਲਾਹ ਦੇਵੇਗਾ, ਦੂਰ ਕਰ ਦੇਵੇਗਾ ਵਾਹਿਗੁਰੂ ਦਾ ਨਾਮ। ਜਿਵੇਂ ਲੱਖਾਂ ਮਨ ਲੱਕੜਾਂ ਦੇ ਢੇਰ ਨੂੰ ਰੱਤੀ ਅੱਗ ਸਾੜ ਕੇ ਸਵਾਹ ਕਰ ਦਿੰਦੀ ਹੈ ਨਾ, ਇਸੇ ਤਰ੍ਹਾਂ ਥੋੜ੍ਹਾ ਸਮਾਂ ਮਨ ਨੂੰ ਚਿੱਤ ਨੂੰ ਟਿਕਾ ਕੇ ਕੀਤਾ ਹੋਇਆ ਵਾਹਿਗੁਰੂ ਦਾ ਭਜਨ, ਜਪਿਆ ਹੋਇਆ ਨਾਮ, ਕੀਤਾ ਹੋਇਆ ਸਿਮਰਨ, ਲੱਖਾਂ ਮਨ ਪਾਪਾਂ ਨੂੰ, ਲੱਖਾਂ ਕਰੋੜਾਂ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ, ਔਰ ਸਾਰੇ ਦੁੱਖ ਵੀ ਨਿਵਿਰਤ ਹੋ ਜਾਂਦੇ ਨਾਮ ਜਪਣ ਵਾਲਿਆਂ ਦੇ, ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ।
ਪੌੜੀ ਕੋਟ ਅਗਾ ਸਭ ਨਾਸ ਹੋਏ,
ਮਹਾਰਾਜ ਕਹਿੰਦੇ ਇੱਕ ਪਾਪ ਨਹੀਂ ਕਰੋੜਾਂ ਹੀ ਪਾਪ ਸਾਰੇ ਨਾਸ ਹੋ ਜਾਂਦੇ ਹੈ।
ਸਿਮਰਤ ਹਰ ਨਾਉ,
ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ
ਮਨ ਜਿੰਦੇ ਫਲ ਪਾਈ ਹੈ,
ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਹੈ, ਧਰਮ ਅਰਥ ਕਾਮ ਮੋਖ ਸਕਾਮੀਆਂ ਲਈ ਉਪਦੇਸ਼ ਹੈ ਕਿ ਭਾਈ ਜੋ ਮਨ ਵਿੱਚ ਚਿਤਵੇਂਗਾ, ਜੋ ਜੋ ਲੇਤਾ ਜੋ ਜੋ ਚਿਤਵੈ, ਜੋ ਜੋ ਮਨ ਵਿੱਚ ਚਿਤ ਲਵੇ ਉਹੀ ਪ੍ਰਾਪਤ ਹੋ ਜਾਂਦਾ, ਨਾਮੀ ਪੁਰਖਾਂ ਉੱਤੇ ਕਿਰਪਾ ਹੋ ਜਾਂਦੀ ਹੈ, ਮਨ ਇੱਛਤ ਜੋ ਫਲ ਚਾਹੁੰਦਾ ਉਹੀ ਪ੍ਰਾਪਤ ਹੋ ਜਾਂਦਾ ਹੈ।
ਹਰ ਕੇ ਗੁਣ ਗਾਓ,
ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਸਾਰੇ ਫਲ, ਸਾਰੀਆਂ ਕਾਮਨਾ, ਸਾਰੀਆਂ ਇੱਛਾ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ।
ਜਨਮ ਮਰਨ ਭੈ ਕੱਟੀਐ,
ਜੰਮਣ ਦਾ ਤੇ ਮਰਨ ਦਾ ਜਿਹੜਾ ਭੈ ਡਰ ਹੈ ਕੱਟਿਆ ਜਾਂਦਾ, ਨਾਸ ਹੋ ਜਾਂਦਾ ਹੈ।
ਨਿਹਚਲ ਸੱਚ ਥਾਓ,
ਅਚਲ ਸੁਖ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ ਨਾ ਸੱਚਾ, ਉਹਦੇ ਚਰਨਾਂ ਚ ਥਾਂ ਪ੍ਰਾਪਤ ਹੋ ਜਾਂਦੀ ਹੈ, ਉਹਦੇ ਵਿੱਚ ਅਭੇਦ ਹੋ ਜਾਂਦਾ, ਅਚਲ ਸੁਖ ਸਰੂਪ ਵਾਹਿਗੁਰੂ ਦੇ ਵਿੱਚ ਭੇਦਤਾ ਹੀ ਹੋ ਜਾਂਦੀ ਹੈ।
ਪੂਰਬ ਹੋਵੇ ਲਿਖਿਆ,
ਜੇ ਕਰਕੇ ਪੂਰਬਲਾ ਨਿਸ਼ਕਾਮ ਕਰਮਾਂ ਦਾ ਲੇਖ, ਨਿਸ਼ਕਾਮ ਕਰਮ ਕੀਤੇ ਹੋਏ ਹੋਣ ਪੂਰਬਲੇ, ਤਾਂ ਵਾਹਿਗੁਰੂ ਇਹ ਲੇਖ ਪਾ ਦਿੰਦਾ ਇਸ ਜਨਮ ਵਿੱਚ।
ਹਰ ਚਰਨ ਸਮਾਓ,
ਨਿਸ਼ਕਾਮੀ ਵਾਹਿਗੁਰੂ ਦੇ ਚਰਨਾਂ ਵਿੱਚ ਭਾਈ ਸਮਾ ਕੇ ਇਕਮਿਕ ਹੋ ਜਾਂਦਾ, ਸੇਵਾ ਕਰਤ ਹੋਏ ਨਿਸ਼ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ, ਇੱਛਾ ਵਾਲਿਆਂ ਦੀ ਇੱਛਾ ਪੂਰੀ ਹੋ ਜਾਂਦੀ ਹੈ ਨਾਮ ਜਪਣ ਨਾਲ, ਜੋ ਦਾਤ ਮੰਗਦਾ ਇੱਛਾ, ਧੰਨ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਨਿਸ਼ਕਾਮੀ ਵਾਹਿਗੁਰੂ ਵਿੱਚ ਸਮਾ ਜਾਂਦੇ ਹੈ, ਅਭੇਦ ਹੋ ਜਾਂਦੇ, ਇਕਮਿਕ ਹੋ ਜਾਂਦੇ ਹਨ।
ਕਰ ਕਿਰਪਾ ਪ੍ਰਭ ਰਾਖ ਲਿਹੋ,
ਫਿਰ ਵੀ ਅਰਦਾਸ ਕਰੋ ਹੇ ਪ੍ਰਭੂ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਪਾਪ ਕਰਮਾਂ ਵੱਲੋਂ ਰੱਖ ਲਓ, ਕੁਸੰਗਤ ਤੋਂ ਰੱਖ ਲਓ, ਮਾੜੇ ਕਰਮਾਂ ਵੱਲ ਜਾਣ ਤੋਂ। ਮਹਾਰਾਜ ਜਿਹੜੇ ਪਾਪ ਹੈ, ਜਿਵੇਂ ਸ੍ਰੀ ਮੁਖ ਵਾਕ ਵਿੱਚ ਵੀ ਅਰਦਾਸ ਅਖੀਰ ਵਿੱਚ ਕਰਨ ਦੀ ਜਾਚ ਸਿਖਾਈ, ਇੱਥੇ ਵੀ ਨਾਲ ਹੀ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਦਾ ਪ੍ਰਕਰਣ ਜਿਹੜਾ ਮੇਲ ਰਹੇ ਹੈ ਕਿ ਬਈ ਕਿਰਪਾ ਕਰੋ ਮਹਾਰਾਜ, ਸਾਨੂੰ ਰੱਖ ਲਓ ਆਪਣੇ ਚਰਨਾਂ ਵਿੱਚ, ਆਪਣੇ ਤੋਂ ਦੂਰ ਨਾ ਕਰੇ ਉਹ ਸੱਚੇ ਪਾਤਸ਼ਾਹ, ਇਹ ਅਰਦਾਸ ਕਰਨੀ ਹੈ, ਇਹੀ ਕਿਰਪਾ ਮੰਗਣੀ ਹੈ। ਬਿਨਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਦਾਤਾਂ ਮੰਗ ਲਓ, ਮਹਾਰਾਜ ਪੂਰੀਆਂ ਬਖਸ਼ਿਸ਼ਾਂ ਕਰ ਦਿੰਦੇ ਹੈ, ਪਰ ਅਖੀਰ ਇਹੀ ਮੰਗੋ ਕਿ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਹੀ ਰੱਖੋ।
ਨਾਨਕ ਬਲ ਜਾਓ,
ਕਹਿੰਦੇ ਹੈ ਗੁਰਸਿੱਖ ਜਦੋਂ ਗੁਰੂ ਸਾਹਿਬ ਅੱਗੇ ਅਰਦਾਸ ਕਰੇਗਾ, ਤਰਲਾ ਕਰੇਗਾ, ਤਾਂ ਮਹਾਰਾਜ ਕਿਰਪਾ ਕਰਕੇ ਤੈਨੂੰ ਫਿਰ ਆਪਣੇ ਚਰਨਾਂ ਵਿੱਚ ਵੀ ਮੇਲ ਲੈਣਗੇ। ਔਰ ਇੰਨੇ ਦਿਆਲੂ ਸਤਿਗੁਰੂ ਤੋਂ ਸਦਾ ਬਲਿਹਾਰ ਜਾਣਾ ਕਰੀਏ, ਜਿਹੜੇ ਮਨ ਇੱਛਤ ਨਾਮ ਜਪਣ ਨਾਲ ਫਲ ਵੀ ਬਖਸ਼ ਦਿੰਦੇ ਆ, ਫਿਰ ਆਪਣੇ ਚਰਨਾਂ ਵਿੱਚ ਵੀ ਅਭੇਦ ਕਰ ਲੈਂਦੇ ਆ। ਐਸੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਤੋਂ ਮਨ ਬਾਣੀ ਸਰੀਰ ਕਰਕੇ ਬਾਰ ਬਾਰ ਹਮੇਸ਼ਾ ਹਮੇਸ਼ਾ ਬਲਿਹਾਰ ਬਲਿਹਾਰ ਕੁਰਬਾਨ ਜਾਣਾ ਕਰੀਏ। ਸੰਗਤ ਜੀ ਭੁੱਲਾਂ ਚੁੱਕਾਂ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਆਪ ਸੰਗਤ ਦਾ ਸਾਰੀ ਦਾ ਰੋਮ ਰੋਮ ਕਰਕੇ ਧੰਨਵਾਦ। ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਰੋਡੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਭਾਈ ਹਰਮਿੱਤਰ ਸਿੰਘ ਜੀ, ਗਿਆਨੀ ਗੁਰਸੇਵਕ ਸਿੰਘ ਜੀ, ਸਭ ਦਾ ਹੀ ਬਹੁਤ ਬਹੁਤ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ,
ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ, ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਬਲ ਜਾਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ